ਮੈਂ ਸਤਿਗੁਰੂ ਨੂੰ ਮਿਲਿਆ ਨਾ ਤਾਂ ਮੈਂ ਸੱਚੇ ਪਰਮਾਤਮਾ ਨੂੰ ਪਾਇਆ। ਕਹਿੰਦੇ ਕਿਵੇਂ ਪਾਇਆ ਜੀ? ਕਹਿੰਦੇ ਕੋਈ ਗੁੱਝੀ ਗੱਲ ਤਾਂ ਦੱਸੋ ਵੀ ਕਿਵੇਂ ਪਾਇਆ। ਕੋਸ਼ਿਸ਼ ਤਾਂ ਅਸੀਂ ਵੀ ਬੜੀ ਕੀਤੀ ਹੈ, ਅਸੀਂ ਵੀ ਸਤਿਗੁਰੂ ਨੂੰ ਮਿਲੇ ਹਾਂ। ਕਹਿੰਦੇ ਤੁਸੀਂ ਤਰੀਕੇ ਨਾਲ ਨਹੀਂ ਮਿਲੇ ਹੋ, ਤੁਸੀਂ ਸਤਿਗੁਰੂ ਨੂੰ ਹੰਕਾਰ ਸਹਿਤ ਮਿਲਦੇ ਹੋ। ਹੰਕਾਰ ਦਾ ਤਿਆਗ ਕਰਕੇ ਮਿਲੋ ਸਤਿਗੁਰੂ ਨੂੰ। ਸਤਿਗੁਰੂ ਮਿਲਿਆ ਸੱਚ ਪਾਇਆ ਜਿੰਨੀ ਵਿੱਚੋਂ ਆਪ ਗਵਾਇਆ, ਜਿਨ੍ਹਾਂ ਨੇ ਆਪਾ ਭਾਵ ਮੁਕਾ ਕੇ ਗੁਰੂ ਸਾਹਿਬ ਕੋਲ ਗਏ ਨੇ, ਮੈਂ ਕੁਛ ਵੀ ਨਹੀਂ ਮਹਾਰਾਜ ਜੀ, ਕਿਉਂਕਿ ਆਪਾਂ ਨੂੰ ਤਾਂ ਸਾਰਾ ਪਤਾ ਹੀ ਕਿ ਆਪਾਂ ਕੁਛ ਵੀ ਨਹੀਂ, ਪਤਾ ਤਾਂ ਆਪਾਂ ਨੂੰ ਸਾਰਾ ਹੀ ਆ, ਪਰ ਫਿਰ ਵੀ ਹੰਕਾਰ ਹੋ ਜਾਂਦਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਾ ਭਾਵ ਖਤਮ ਕਰ ਦਿੱਤਾ ਹੈ, ਉਨ੍ਹਾਂ ਨੇ ਸਤਿਗੁਰੂ ਦੇ ਰਾਹੀਂ ਅਕਾਲ ਪੁਰਖ ਦੀ ਪ੍ਰਾਪਤੀ ਕੀਤੀ ਹੈ। ਜਿਨ ਸੱਚੋ ਸੱਚ ਬੁਝਾਇਆ, ਜਿਨ੍ਹਾਂ ਸਤਿਗੁਰਾਂ ਨੇ ਕੇਵਲ ਮੈਨੂੰ ਇੱਕ ਸੱਚੋ ਸੱਚ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਸਮਝਾ ਦਿੱਤਾ ਹੈ, ਇਹਦੇ ਵਿਚਲੀ ਅਸਲੀਅਤ ਇਹ ਹੈ। ਅਸਲੀਅਤ ਨੂੰ ਸਮਝ ਲੈ ਕੀ ਹੈ? ਜਿਨ੍ਹਾਂ ਬੰਦਿਆਂ ਨੂੰ ਅਸਲੀਅਤ ਪਤਾ ਹੁੰਦੀ ਹੈ ਕਿਸੇ ਵੀ ਗੱਲ ਦੀ, ਕੋਈ ਬੰਦਾ ਕੋਈ ਚੀਜ਼ ਆਪਣੇ ਖਾਣ ਲਈ ਬਣਾਉਂਦਾ ਦੁਨੀਆਂ ਲਈ, ਉਹਨੂੰ ਪੁੱਛੋ ਤੂੰ ਕਿਉਂ ਨਹੀਂ ਖਾਂਦਾ? ਇਹ ਦੁਨੀਆਂ ਨੂੰ ਤਾਂ ਤੁਸੀਂ ਦੇ ਰਹੇ ਹੋ ਬੜੇ ਵਰਕ ਲਾ ਲਾ ਕੇ। ਉਹ ਕਹਿੰਦਾ ਅਸਲ ਵਿੱਚ ਸਾਨੂੰ ਅਸਲੀਅਤ ਦਾ ਪਤਾ ਹੈ ਵੀ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪੈਂਦੀਆਂ ਨੇ ਨਾ ਉਹ ਮੈਦਾ ਖਰਾਬ ਕਰਦੀਆਂ ਨੇ, ਤੇ ਦੁਨੀਆਂ ਨੂੰ ਕਿਉਂ ਆਉਂਦੇ ਹੋ? ਕਹਿੰਦੇ ਇਹ ਤਾਂ ਸਾਡੀ ਰੋਜੀ ਰੋਟੀ ਆ, ਕੰਮ ਧੰਦਾ ਹੀ, ਐਸਾ ਕੀ ਕਰੀਏ? ਕਿਸੇ ਵੀ ਗੱਲ ਦੇ ਪਿੱਛੇ ਜਾ ਕੇ ਦੇਖੋ। ਜਿਵੇਂ ਮਹਾਂਪੁਰਸ਼ ਕਹਿੰਦੇ ਇੱਕ ਵਾਰੀ, ਕਹਿੰਦੇ ਮਠਿਆਈ ਬੜੀ ਖਾਂਦੇ ਹੋ ਸ਼ੌਂਕ ਨਾਲ, ਕਦੇ ਪਿੱਛੇ ਜਾ ਕੇ ਦੇਖਿਆ ਕਰੋ ਜਿੱਥੇ ਹਲਵਾਈ ਬਣਾਉਂਦੇ ਨੇ। ਮੈਂ ਕਿਹਾ ਦੇਖ ਲਾਂਗੇ ਜੀ। ਕਹਿੰਦੇ ਰਾਤ ਨੂੰ ਚੂਹੇ ਟੱਪਦੇ ਹੁੰਦੇ ਉਹਦੇ ਤੇ, ਮੱਖੀਆਂ ਬੈਠਦੀਆਂ ਨੇ, ਵਰਕ ਵਰਕ ਲਾ ਕੇ ਵਧੀਆ ਬਣਾ ਦਿੰਦੇ ਨੇ। ਕਿਸੇ ਵੀ ਚੀਜ਼ ਦੇ ਜਦੋਂ ਆਪਾਂ ਪਿੱਛੇ ਜਾ ਕੇ ਦੇਖਾਂਗੇ ਉਹਦੀ ਅਸਲੀਅਤ ਨੂੰ, ਤਾਂ ਆਪਾਂ ਨੂੰ ਉਹਦੇ ਅੰਤਰੀਵ ਗਿਆਨ ਪ੍ਰਾਪਤ ਹੋ ਜਾਂਦਾ ਵੀ ਇਹ ਗੱਲ ਠੀਕ ਹੈ ਜਾਂ ਗਲਤ ਹੈ। ਜਦੋਂ ਆਪਾਂ ਇਹ ਦੁਨੀਆਂ ਨੂੰ ਸਾਹਮਣੇ ਦੇਖ ਰਹੇ ਹਾਂ, ਆਪਾਂ ਆਪਣੀ ਕਿਰਿਆ ਨੂੰ ਵੀ ਦੇਖ ਰਹੇ ਹਾਂ, ਪਰ ਇਹਦੇ ਪਿੱਛੇ ਕੌਣ ਖੜਾ ਹੈ? ਜਦੋਂ ਜਾ ਕੇ ਦੇਖਿਆ, ਉਹ ਜਿਹੜੇ ਕਠਪੁਤਲੀਆਂ ਵਾਲੇ ਹੁੰਦੇ ਨੇ ਉਹ ਕਠਪੁਤਲੀਆਂ ਨੂੰ ਖੜਾਉਂਦੇ, ਨਚਾਉਂਦੇ, ਲੜਾਈਆਂ ਕਰਾਉਂਦੇ। ਅਸੀਂ ਵੀ ਛੋਟੇ ਛੋਟੇ ਹੁੰਦੇ ਪਿੱਛੇ ਜਾ ਕੇ ਦੇਖਿਆ ਵੀ ਇਹ ਤਾਂ ਇੱਕੋ ਹੀ ਬੰਦਾ ਹੱਥ ਨੂੰ ਉਂਗਲਾਂ ਨੂੰ ਧਾਗੇ ਜੇ ਬੰਨ ਕੇ ਨਚਾਈ ਜਾਂਦਾ ਇਹਨਾਂ ਨੂੰ। ਇਹ ਤਾਂ ਬੈਕਗਰਾਉਂਡ ਤਾਂ ਹੋਰ ਹੀ ਕੁਛ ਹੈ, ਸਾਹਮਣੇ ਦੇਖਣ ਨੂੰ ਕੁਛ ਹੋਰ ਆ। ਇਸੇ ਪ੍ਰਕਾਰ ਪਰਮਾਤਮਾ ਜਿਹੜਾ ਹੈ ਉਹ ਸਾਰਿਆਂ ਦੇ ਪਿੱਛੇ ਉਹ ਆਪ ਹੀ ਖੜੇ ਨੇ। ਮੈਥੋਂ ਸੇਵਾ ਉਹਨਾਂ ਨੇ ਕਰਵਾਈ ਹੈ, ਭਗਤੀ ਉਹ ਮੈਂ ਕਠਪੁਤਲੀ ਲੈ, ਕਠਪੁਤਲੀ ਦਾ ਕੀ ਜ਼ੋਰ ਹੈ? ਮਹਾਰਾਜ ਕਹਿੰਦੇ ਪਰਮਾਤਮਾ ਹੀ ਆਪਣੇ ਤੋਂ ਸੇਵਾ ਕਰਾਉਂਦੇ ਨੇ। ਉਹ ਕਠਪੁਤਲੀਆਂ ਦੇ ਹੱਥ ਹਿਲਾ ਕੇ ਜੇਬ ਚ ਲੈ ਜਾਂਦਾ, ਫਿਰ ਉਹ ਤੋਂ 10 ਰੁਪਏ ਵੀ ਕਢਾ ਲੈਂਦਾ, 100 ਵੀ ਕਢਾ ਲੈਂਦਾ, 1 ਲੱਖ ਵੀ ਕਢਾ ਲੈਂਦਾ, ਇੱਥੇ ਦਾਨ ਕਰ ਦੇ। ਪਰਮਾਤਮਾ ਦੇ ਹੱਥ ਵਿੱਚ ਹੀ ਆਪਣੀ ਮੂੰਹ ਦੀ ਤਾਰ ਹੈ। ਜੇ ਪਰਮਾਤਮਾ ਉਸ ਉਂਗਲ ਨੂੰ ਹਿਲਾਵੇ, ਜੀਵ ਨਾਲ ਜਿਹੜੀ ਤਾਰ ਜੁੜੀ ਹੋਈ ਹੈ, ਜੇ ਪਰਮਾਤਮਾ ਉਹ ਉਂਗਲ ਹਿਲਾਵੇ ਤਾਂ ਆਪਾਂ ਕਹਿੰਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਪਰਮਾਤਮਾ ਆਪਾਂ ਨੂੰ ਕਠਪੁਤਲੀਆਂ ਦੀ ਤਰ੍ਹਾਂ ਨਚਾਉਂਦਾ ਹੈ। ਇਹਦੇ ਪਿੱਛੇ ਚਲੇ ਜਾਓ ਵੀ ਸਾਰਾ ਕੁਝ ਕਰਨ ਵਾਲਾ ਆਪ ਹੈ, ਅਸੀਂ ਤਾਂ ਇੱਕ ਸਿਰਫ ਕਠਪੁਤਲੀਆਂ ਉਹਦੇ ਜੀਵ ਹਾਂ। ਮਹਾਰਾਜ ਕਹਿੰਦੇ ਫਿਰ ਇਹ ਗੱਲ ਸਮਝਾ ਦਿੱਤੀ ਮੈਨੂੰ ਸਤਿਗੁਰਾਂ ਨੇ ਵੀ ਗੁਰਸਿੱਖ ਤੂੰ ਨਾ ਮਾਣ ਕਰੀ ਕਿਸੇ ਗੱਲ ਦਾ, ਗੁਰਮੁਖ ਨਿਮਾਣਾ ਹੋ, ਨਿਮਾਣਾ ਹੋ ਕੇ ਰਹੀ। ਇਸ ਗੱਲ ਦਾ ਕਦੇ ਨਾ ਕਹੀ ਕਿ ਮੈਂ ਕੁਛ ਕੀਤਾ ਹੈ, ਇਸ ਕਰਕੇ ਨਿਮਾਣਾ ਹੋ ਕੇ ਸੰਸਾਰ ਦੇ ਅੰਦਰ ਰਹਿਣਾ। ਸਲੋਕ ਮਹੱਲਾ ਪਹਿਲਾ, 5ਵਾਂ ਸਲੋਕ ਪ੍ਰਾਰੰਭ ਕਰਦੇ ਨੇ। ਜਦੋਂ ਇਹ ਰਾਸਲੀਲਾ ਪੈ ਰਹੀ ਸੀ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਹਿੰਦੇ ਮਹਾਰਾਜ ਤੁਸੀਂ ਰਾਸਲੀਲਾ ਨੂੰ ਧਿਆਨ ਨਾਲ ਨਹੀਂ ਦੇਖਿਆ। ਮਹਾਰਾਜ ਕਹਿੰਦੇ ਮੈਂ ਤਾਂ ਰੋਜ਼ ਹੀ ਦੇਖਦਾ। ਸਤਿਗੁਰੂ ਕਹਿੰਦੇ ਮੈਂ ਤਾਂ ਰਾਸਲੀਲਾ ਹਰ ਰੋਜ਼ ਦੇਖਦਾ। ਕਹਿੰਦੇ ਮਹਾਰਾਜ ਸਾਨੂੰ ਤਾਂ ਦੇਖਦੇ ਨਹੀਂ, ਤੁਸੀਂ ਕਿੱਥੇ ਦੇਖਦੇ ਹੋ? ਮਹਾਰਾਜ ਕਹਿੰਦੇ ਦੇਖੋ ਘੜੀਆਂ ਸਭੇ ਗੋਪੀਆਂ, ਕਹਿੰਦੇ ਇੱਥੇ ਗੋਪੀਆਂ ਨੱਚਦੀਆਂ ਨੇ ਆ ਕੇ ਰਾਸਲੀਲਾ ਦੇ ਵਿੱਚ। ਇੱਥੋਂ ਸ਼ੁਰੂ ਹੁੰਦਾ ਇਹ ਚੰਦ ਸੂਰਜ ਅਵਤਾਰ। ਜਿਵੇਂ ਰਾਮ ਤੇ ਕ੍ਰਿਸ਼ਨ ਜੀ ਅਵਤਾਰ ਨੇ, ਇਵੇਂ ਚੰਦ ਤੇ ਸੂਰਜ ਤਾਂ ਕਹਿੰਦੇ ਉਹਦੇ ਅਵਤਾਰ ਬੰਨੇ ਨੇ ਮੈਂ। ਤੇ ਇਹਦੇ ਵਿੱਚ ਜਿਹੜੀਆਂ ਘੜੀਆਂ ਨੇ 64 ਘੜੀਆਂ ਬਣਦੀਆਂ ਨੇ ਅੱਠਾਂ ਪਹਿਰਾਂ ਦੀਆਂ, ਅੱਠ ਪਹਿਰ 64 ਘੜੀਆਂ, ਇਹ ਘੜੀਆਂ 64 ਨੇ ਜਿਹੜੀਆਂ, ਇਹ ਗੋਪੀਆਂ ਰੂਪ ਹੋ ਕੇ ਪਹਿਰ ਜਿਹੜੇ ਨੇ ਅੱਠ ਪਹਿਰ, ਇਹ ਕੰਨ ਗੋਪਾਲ, ਕੰਨ ਕ੍ਰਿਸ਼ਨ ਜੀ ਗੋਪਾਲ ਜਿਹੜੇ ਹੁੰਦੇ ਨੇ ਨਾਲ ਉਹਨਾਂ ਦੇ ਸੰਗੀ ਸਾਥੀ ਗਾਵਾਂ ਆਦਿਕ ਚਰਾਉਣ ਵਾਲੇ ਉਹ ਬਣੇ ਹੋਏ ਨੇ। ਪਹਿਰ ਤੇ ਘੜੀਆਂ ਇਹੀ ਸਾਰਾ ਕੁਝ ਬਣਿਆ ਹੋਇਆ। ਇਹ ਤਾਂ ਰਾਸਲੀਲਾ 10 ਦਿਨ ਦੀ 15 ਦਿਨ ਦੀ ਹੋਣੀ ਆ, ਪਰ ਪਰਮੇਸ਼ਰ ਦੀ ਰਾਸਲੀਲਾ ਤਾਂ 24 ਘੰਟੇ ਚੱਲਦੀ ਰਹਿੰਦੀ ਆ। 64 ਘੜੀਆਂ ਜੋ ਹੋਈਆਂ ਅੱਠਾਂ ਪਹਿਰਾਂ ਵਿੱਚ, ਉਹੀ ਤਾਂ ਗੋਪੀਆਂ ਨੇ ਕ੍ਰਿਸ਼ਨ ਜੀ ਦੀਆਂ ਬਣੀਆਂ ਹੋਈਆਂ, ਤੇ ਕੰਨ ਜਿਹੜੇ ਨੇ ਕ੍ਰਿਸ਼ਨ ਜੀ ਤੇ ਗੋਪਾਲ ਉਹਨਾਂ ਦੇ ਗਵਾਲੇ ਜਿਹੜੇ ਨਾਲ ਦੇ ਨੇ, ਅੱਠੇ ਪਹਿਰ ਇਹ ਬਣੇ ਹੋਏ ਨੇ। ਤੇ ਮਹਾਰਾਜ ਇਹਨਾਂ ਨੇ ਫਿਰ ਗਹਿਣੇ ਆਦਿਕ ਕਿਹੜੇ ਪਾਏ ਨੇ? ਮਹਾਰਾਜ ਕਹਿੰਦੇ ਗਹਿਣੇ ਪਾਉਣ ਪਾਣੀ ਬੈਸੰਤਰ। ਪਰਮਾਤਮਾ ਦੀ ਰਾਸਲੀਲਾ ਵਿੱਚ ਜਿਹੜੇ ਪਾਉਣ ਹਵਾ ਪਾਣੀ ਤੇ ਅਗਨੀ, ਇਹ ਉਹਦੇ ਗਹਿਣੇ ਨੇ। ਤੇ ਚੰਦ ਸੂਰਜ ਅਵਤਾਰ ਬਣੇ ਹੋਏ ਨੇ। ਸਗਲੇ ਧਰਤੀ ਮਾਲ ਧਨ, ਸਾਰੀ ਧਰਤੀ ਦੇ ਉੱਤੇ ਜਿੰਨਾ ਵੀ ਮਾਲ ਧਨ ਹੈ, ਪਦਾਰਥ ਹੈ, ਪੈਸਾ ਹੈ, ਕੱਪੜਾ ਹੈ, ਇਹ ਮਨੁੱਖ ਨੇ ਵਰਤਣ ਸਰਬ ਜੰਜਾਲ, ਇਹ ਉਹਦੀ ਰਾਸਲੀਲਾ ਵਿੱਚ ਵਰਤਣ ਵਾਲੀਆਂ ਚੀਜ਼ਾਂ ਨੇ ਸਾਰੀਆਂ। ਇੱਥੇ ਤਾਂ ਨਕਲੀ ਪਾਤਰ ਬਣਾਏ ਜਾਂਦੇ ਰਾਸਲੀਲਾ ਵਿੱਚ, ਦੁਨੀਆਂ ਦੇ ਅੰਦਰ ਇਹ ਮਨੁੱਖ ਅਸਲੀ ਪਾਤਰ ਹੁੰਦਾ। ਇੱਕ ਪਿਤਾ ਬਣਦਾ, ਇੱਕ ਮਾਤਾ ਹੈ, ਇੱਕ ਬੱਚੇ ਨੇ, ਕਿੰਨੀਆਂ ਹੀ ਰਿਸ਼ਤੇਦਾਰੀਆਂ ਨੇ, ਅਤੇ ਕਿੰਨੇ ਪਾਉਣ ਪਾਣੀ ਬੈਸੰਤਰ ਗਹਿਣੇ ਪਾਏ ਹੋਏ ਨੇ। ਚੰਦ ਤੇ ਸੂਰਜ ਅਵਤਾਰ ਬਣੇ ਹੋਏ ਨੇ, ਇਹ ਘੜੀਆਂ 64 ਉਹਦੀਆਂ ਗੋਪੀਆਂ ਬਣੀਆਂ ਨੇ। ਅਸਲੀ ਤੁਹਾਨੂੰ ਰਾਸਲੀਲਾ ਦਿਖਾਉਂਦੇ ਆ, ਪਰ ਇਹ ਦੁਨੀਆਂ ਨੂੰ ਗਿਆਨ ਨਹੀਂ ਨਾ ਹੈ। ਗਿਆਨ ਨਾ ਹੋਣ ਕਰਕੇ ਲੋਕ ਬਸ ਇਹ ਬੜੇ ਖੁਸ਼ ਹੁੰਦੇ ਨੇ, ਮੈਂ ਰਾਸਲੀਲਾ ਦੇਖੀ, ਮੈਂ ਰਾਮਲੀਲਾ ਦੇਖੀ, ਬਸ ਮੈਂ ਧਾਰਮਿਕ ਫਿਲਮ ਦੇਖ ਕੇ ਆਇਆ। ਸਾਡੀਆਂ ਅੱਖਾਂ ਚ ਘੱਟਾ ਪਾਉਂਦੇ ਨੇ ਆ ਕੇ, ਧਾਰਮਿਕ ਫਿਲਮ ਦੇਖੀ ਹੈ, ਕਿੰਨੀ ਕੁ ਧਾਰਮਿਕ ਉਹ ਦੇਖੀ ਤਾਂ ਉਹਦੇ ਚ ਸਾਰੀਆਂ ਗੱਲਾਂ ਤਾਂ ਉਹੀ ਹੁੰਦੀਆਂ ਵਿਸ਼ਿਆਂ ਵਾਲੀਆਂ ਹੀ। ਧਾਰਮਿਕ ਧੁਰਮਿਕ ਨਾਲੇ ਉਹ ਜਿਹੜੇ ਬਣਾਉਣ ਵਾਲੇ ਉਹ ਬੜੇ ਬ੍ਰਹਮ ਗਿਆਨੀ ਨੇ, ਉਹ ਤਾਂ ਸਾਰਿਆਂ ਨਾਲੋਂ ਨਕਲੀ ਬੰਦੇ ਨੇ, ਵਿਸ਼ੇ ਵਿਕਾਰਾਂ ਦੇ ਮਾਰੇ ਹੋਏ ਸ਼ਰਾਬੀ ਕਬਾਬੀ ਜੀ, ਉਹਨਾਂ ਨੇ ਕੀ ਧਾਰਮਿਕ ਚੀਜ਼ ਬਣਾਉਣੀ ਹੈ? ਐਵੇਂ ਬਹਾਨਾ ਬਾਜੀ, ਆਪਣੀ ਅੱਖਾਂ ਦਾ ਚਸਕਾ ਬਸ ਇੱਕ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਮੁੱਸੈ ਗਿਆਨ ਵਿਹੂਣੀ, ਇਹ ਗਿਆਨ ਤੋਂ ਵਿਹੂਣੀ ਸਾਰੀ ਦੁਨੀਆਂ ਮੁੱਸੈ ਤੋਂ ਭਾਵ ਲੁੱਟੀ ਜਾ ਰਹੀ ਹੈ। ਇਹਨਾਂ ਦਾ ਗਿਆਨ ਖਤਮ ਹੋ ਰਿਹਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਲੁੱਟ ਰਹੇ ਨੇ, ਮਾਇਆ ਦਾ ਪ੍ਰਭਾਵ, ਕਲਯੁੱਗ ਦਾ ਪ੍ਰਭਾਵ, ਵਿਸ਼ਿਆਂ ਦਾ ਪ੍ਰਭਾਵ, ਦਵੈਸ਼ ਈਰਖਾ ਕਰਕੇ ਲੁੱਟੇ ਜਾ ਰਹੇ ਨੇ। ਇਹ ਗਿਆਨ ਤੋਂ ਵਿਹੂਣੇ ਸਾਰੇ ਮਨੁੱਖ ਸੰਸਾਰ ਤੋਂ ਖਾਲੀ ਜਾ ਰਹੇ ਨੇ। ਖਾਏ ਗਿਆ ਜਮਕਾਲ, ਜਮਕਾਲ ਜਿਹੜਾ ਹੈ ਜਮਦੂਤ ਇਹਨਾਂ ਨੂੰ ਖਾ ਜਾਂਦਾ, ਉਹ ਪਕੜ ਕੇ ਲੈ ਜਾਂਦੇ ਨੇ। ਉਹ ਤਾਂ ਬੜਾ ਕਹਿੰਦਾ ਜੀ, ਮੈਂ ਤਾਂ ਰਾਸਲੀਲਾ ਦੇਖੀ, ਰਾਮਲੀਲਾ ਦੇਖੀ, ਮੈਂ ਤਾਂ ਬੜੀ ਧਾਰਮਿਕ ਫਿਲਮਾਂ। ਧਰਮ ਰਾਜਾ ਕਹਿੰਦਾ ਇਹਨੂੰ ਲੰਮਾ ਪਾਓ, ਇਹਨੂੰ ਧਾਰਮਿਕ ਫਿਲਮਾਂ ਦਿਖਾਈਏ ਜਰਾ। ਇਹ ਕਾਹਦੀਆਂ ਧਾਰਮਿਕ ਫਿਲਮਾਂ ਹੋਏ? ਉਹ ਜਿਹੜੇ ਬੰਦੇ ਵਿਸ਼ੇ ਵਿਕਾਰਾਂ ਲੱਗੇ ਹੋਏ ਨੇ ਉਹ ਕਿੱਧਰੋਂ ਬਣ ਜਾਣਗੇ ਰਾਮਚੰਦਰ ਹੋਣੀ? ਅਸਲੀ ਰਾਮਚੰਦਰ ਨੂੰ ਤਾਂ ਕਦੇ ਦੇਖਿਆ ਹੀ ਨਹੀਂ ਹੈਗਾ, ਨਾ ਕ੍ਰਿਸ਼ਨ ਜੀ ਨੂੰ ਦੇਖਿਆ ਤੂੰ, ਨਾ ਤੂੰ ਅਸਲੀ ਕੋਈ ਗੱਲਾਂ ਦੇਖੀਆਂ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਰਨਾ ਤਾਂ ਅਸਲੀ ਕਰੋ ਜੇ ਕੁਝ ਕਰਨਾ, ਤੇ ਇਹ ਜਿਹੜੀ ਨਕਲੀ ਨਕਲੀ ਗੱਲਾਂ ਨਾ ਗੁਰਸਿੱਖ ਕਰੋ, ਨਾ ਮੁਸਲਮਾਨ, ਨਾ ਹਿੰਦੂ। ਜੇ ਕਰਨਾ ਤਾਂ ਅਸਲੀ ਗੱਲ ਤਾਂ ਇਹ ਆ ਵੀ ਗੁਰਸਿੱਖ ਵਾਹਿਗੁਰੂ ਕਹੋ, ਹਿੰਦੂ ਰਾਮ ਕਹੋ, ਤੁਰਕ ਆਪਣਾ ਅੱਲਾ ਅੱਲਾ ਜਪਣ। ਗੱਲ ਤੇ ਸਾਰੀ ਸਿਮਰਨ ਤੇ ਮੁੱਕਣੀ, ਜਦ ਤੱਕ ਸਿਮਰਨ ਨਹੀਂ ਕਰਦੇ ਜੋ ਮਰਜ਼ੀ ਕਰੀ ਜਾਓ, ਮੈਂ ਬੜਾ ਧਾਰਮਿਕ ਹਾਂ ਜੀ, ਮੈਂ ਬੜਾ ਇਸ ਤਰ੍ਹਾਂ ਹਾਂ ਜੀ, ਮੈਂ ਬੜਾ ਅੰਮ੍ਰਿਤਧਾਰੀ ਹਾਂ ਜੀ, ਅੰਮ੍ਰਿਤਧਾਰੀ ਹੋ ਕੇ ਜੇ ਨਿਤਨੇਮ ਨਹੀਂ, ਜੇ ਸਿਮਰਨ ਨਹੀਂ, ਜੇ ਉਹ ਗੁਰਸਿੱਖ ਵਾਲੀ ਉਹ ਗੱਲ ਹੀ ਨਹੀਂ ਹੈ ਤੇਰੇ ਅੰਦਰ, ਤਾਂ ਸਤਿਗੁਰੂ ਕਹਿੰਦੇ ਮੇਰੇ ਦਰ ਤੇ ਤੈਨੂੰ ਮੈਂ ਪ੍ਰਵਾਨ ਨਹੀਂ ਕਰਨਾ, ਖੋਟੇ ਸਿੱਕੇ ਦੀ ਤਰ੍ਹਾਂ ਬਾਹਰ ਸੁੱਟ ਦਿਆਂਗੇ ਤੈਨੂੰ। ਇਹ ਖਰੇ ਸਿੱਕੇ ਬਣ ਕੇ ਸਤਿਗੁਰ ਦੇ ਖਜ਼ਾਨੇ ਵਿੱਚ ਪ੍ਰਵਾਨ ਹੋਣ ਲਈ ਉਹ ਤਾਂ ਆਪਾਂ ਨੂੰ ਖੋਦੇ ਕਹਿਣਾ ਪੈਣਾ, ਵਾਹੇ ਗੁਰੂ ਘਰ ਜਾਏ। ਲੋਕ ਵੇਖਦੇ ਨੇ ਤਮਾਸ਼ਾ ਤੇ ਘਰ ਜਾ ਕੇ ਇਹਨਾਂ ਨੂੰ ਟਿੱਚਰਾਂ ਕਰਦੇ ਨੇ, ਹੱਸਦੇ ਨੇ, ਮਖੌਲ ਕਰਦੇ ਨੇ, ਬਈ ਇਹ ਲੋਕ ਦੇਖੋ ਕਿਵੇਂ ਨੱਚਦੇ ਫਿਰਦੇ ਰੋਟੀਆਂ ਵਾਸਤੇ।
ਹੁਣ ਇਹ ਜੇ ਲੋਕਾਂ ਨੂੰ ਤਾਂ ਸਿਰਫ ਟੀਚਰਾਂ ਮਖੌਲ ਹੀ ਹੁੰਦੇ ਨੇ, ਕਈ ਪ੍ਰਕਾਰ ਦੀਆਂ ਇਹਨਾਂ ਦੀਆਂ ਗੱਲਾਂ ਹੁੰਦੀਆਂ ਨੇ, ਉੱਥੇ ਵੀ ਮੌਕੇ ਤੇ ਹੱਸਦੇ ਨੇ, ਬਾਅਦ ਵਿਚ ਵੀ ਆ ਕੇ ਘਰਾਂ ਚ ਮਖੌਲ ਕਰਦੇ ਨੇ। ਪਰ ਕਹਿੰਦੇ ਜਿੰਨਾ ਮਰਜ਼ੀ ਲੋਕ ਹੱਸਣ ਮਖੌਲ ਕਰਨ ਕੁਛ ਵੀ ਬੋਲੀ ਜਾਣ, ਪਰ ਨੱਚਣ ਵਾਲਿਆਂ ਤੇ ਕੋਈ ਅਸਰ ਨਹੀਂ ਪੈਂਦਾ। ਉਹਨਾਂ ਤੇ ਅਸਰ ਇਸ ਕਰਕੇ ਨਹੀਂ ਪੈਂਦਾ ਕਿਉਂਕਿ ਰੋਟੀਆਂ ਕਾਰਨ ਪੂਰਾ ਹੈ ਤਾਲ, ਇਹ ਤਾਂ ਆਪਣਾ ਰੋਟੀਆਂ ਵਾਸਤੇ ਤਾਲ ਪੂਰਦੇ ਨੇ। ਅਗਲਾ ਕਹਿੰਦਾ ਸਾਨੂੰ ਕੀ ਲੋਕ ਹੱਸਦੇ ਜਾਂ ਰੋਂਦੇ, ਸਾਨੂੰ ਤਾਂ ਮਾਇਆ ਦੇ ਗਏ ਨਾ, ਪਰ ਸਾਡੀ ਰੋਟੀ ਚੱਲਦੀ ਹੈ, ਇਸ ਕਰਕੇ ਉਹ ਤਾਂ ਆਪਣੀਆਂ ਰੋਟੀਆਂ ਵਾਸਤੇ ਸਾਰਾ ਕਾਰਜ ਕਰਦੇ ਨੇ। ਰੋਟੀਆਂ ਵਾਸਤੇ ਕੀ ਕਰਦੇ ਨੇ, ਆਪ ਪਛਾੜ ਹੈ ਧਰਤੀ ਨਾਲ, ਆਪਣਾ ਆਪ ਪਛਾੜਦੇ ਨੇ ਭਾਵ ਪਿਛਲੇ ਪਾਸੇ ਨੂੰ ਧਰਤੀ ਨੂੰ ਸਿਰ ਲਾ ਦਿੰਦੇ ਨੇ, ਖੜੇ ਖੜੇ ਕਦੇ ਇਧਰ ਨੂੰ ਡਿੱਗਦੇ ਨੇ ਕਦੇ ਉਧਰ ਨੂੰ ਡਿੱਗਦੇ ਨੇ, ਤਮਾਸ਼ੇ ਕਰਦੇ ਨੇ ਕਈ ਪ੍ਰਕਾਰ ਦੇ। ਗਾਵਨ ਗੋਪੀਆਂ ਗਾਵਨ ਕਾਨ, ਗੋਪੀਆਂ ਦਾ ਰੂਪ ਬਣ ਕੇ ਇਸਤਰੀਆਂ ਉਹ ਜਿਹੇ ਕੱਪੜੇ ਪਾ ਲੈਂਦੀਆਂ ਨੇ ਰਾਸ ਲੀਲਾ ਵਿਚ, ਅਤੇ ਕਾਨ ਕ੍ਰਿਸ਼ਨ ਦੇ ਕੱਪੜੇ ਜਿਹੜੇ ਨੇ ਉਹ ਪਾ ਲੈਂਦਾ ਇੱਕ ਜਾਣਾ ਤੇ ਫਿਰ ਗਾਉਂਦੇ ਨੇ। ਉਹਨਾਂ ਦੇ ਜਿਹੜੇ ਬਣਾਏ ਹੋਏ ਨੇ ਗੀਤ ਉਹਨਾਂ ਦੇ ਨਾਮ ਤੇ ਗੋਪੀਆਂ ਦੀ ਰਾਸ ਦੇ ਕ੍ਰਿਸ਼ਨ ਜੀ ਦੇ ਆਦਿਕ ਗੀਤ ਗਾ ਕੇ ਦੁਨੀਆਂ ਨੂੰ ਪ੍ਰਸੰਨ ਕਰਦੇ ਨੇ। ਗਾਵਨ ਸੀਤਾ ਰਾਜੇ ਰਾਮ, ਫਿਰ ਸੀਤਾ ਦਾ ਰੂਪ ਬਣਾਉਂਦੇ ਨੇ, ਰਾਜੇ ਰਾਮ ਦਾ ਰੂਪ ਬਣਾਉਂਦੇ ਨੇ, ਫਿਰ ਲੋਕਾਂ ਨੂੰ ਦਿਖਾਉਂਦੇ ਨੇ ਉਹ ਸਾਰਾ ਕੁਝ ਕਾਹਦੇ ਲਈ। ਮਹਾਰਾਜ ਕਹਿੰਦੇ ਰੋਟੀਆਂ ਕਾਰਨ। ਦੁਨੀਆਂ ਦੇ ਅੰਦਰ ਹਰੇਕ ਗੱਲ ਬਹੁਤ ਹੀ ਜ਼ਿਆਦਾ ਰੋਟੀਆਂ ਕਰਕੇ ਹੀ ਹੁੰਦੀ, ਕਿੰਨੀ ਵੀ ਹੋਵੇ ਉਹ ਰੋਟੀਆਂ ਕਰਕੇ ਹੀ ਹਰ ਬੰਦਾ ਆਪਣੇ ਤਾਲ ਪੂਰਦਾ ਹੈ। ਇੱਥੋਂ ਤੱਕ ਤਾਂ ਮਹਾਰਾਜ ਨੇ ਇਸ ਇੱਕ ਸ਼ਬਦ ਵਿਚ ਹੀ ਕਿਹਾ ਕਿ ਇਹ ਸਾਰੀ ਇੱਕ ਰਾਸ ਲੀਲਾ ਪਹਿਲਾਂ ਕਹਿ ਦਿੱਤੀ ਹੈ ਪਰਮੇਸ਼ਰ ਦੀ, ਫਿਰ ਦੂਸਰੀ ਰਾਸ ਲੀਲਾ ਹੁਣ ਰੱਬ ਦੇ ਪਿਆਰਿਆਂ ਵਾਸਤੇ ਉਚਾਰਨ ਕਰਦੇ ਨੇ। ਨਿਰਭਉ ਨਿਰੰਕਾਰ ਸੱਚ ਨਾਮ, ਜਿਸ ਪਰਮੇਸ਼ਰ ਦਾ ਨਾਮ ਬਿਲਕੁਲ ਸੱਚ ਸਰੂਪ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਹ ਜੋ ਨਿਰਭਉ ਭੈ ਤੋਂ ਰਹਿਤ ਹੈ, ਨਿਰੰਕਾਰ ਜੋ ਨਿਰਾਕਾਰ ਹੈ, ਜਿਸ ਵਾਹਿਗੁਰੂ ਦਾ ਕੋਈ ਆਕਾਰ ਨਹੀਂ ਹੈ, ਉਸ ਅਕਾਲ ਪੁਰਖ ਦਾ ਜਾ ਕਾ ਕੀਆ ਸਗਲ ਜਹਾਨ, ਜਿਸ ਪਰਮੇਸ਼ਰ ਦਾ ਇਹ ਸਾਰਾ ਜਹਾਨ ਇਹ ਜਗਤ ਪੈਦਾ ਕੀਤਾ ਹੋਇਆ, ਧੰਦਿਆਂ ਵਿਚ ਲਾਇਆ ਹੋਇਆ, ਰੋਟੀ ਵਾਹਿਗੁਰੂ ਦਿੰਦਾ ਹੈ, ਇੰਤਜ਼ਾਮ ਆਪ ਕਰਦਾ ਹੈ। ਹੁਣ ਉਹਦੇ ਜਿਹੜੇ ਸੇਵਕ ਨੇ ਨਿਰੰਕਾਰ ਦੇ ਨਿਰਭਉ ਵਾਹਿਗੁਰੂ ਦੇ ਨਾਮ ਜਪਣ ਵਾਲੇ, ਜਿਹੜੇ ਇਹ ਸਮਝਦੇ ਨੇ ਕਿ ਸਾਰੀ ਦੁਨੀਆਂ ਵਾਹਿਗੁਰੂ ਨੇ ਬਣਾਈ ਹੈ, ਉਹ ਸੇਵਕ ਕੀ ਕਰਦੇ ਨੇ? ਸੇਵਕ ਸੇਵ ਹੈ, ਸੇਵਕ ਸੇਵਾ ਕਰਦੇ ਨੇ। ਸੇਵਕ ਸੇਵ ਕਰੈ ਸਭ ਤੇਰੀ, ਜਿਨ ਸ਼ਬਦ ਹੈ ਸਾਧ ਆਇਆ, ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ। ਸੇਵਕ ਕਉ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਆਪਣੇ ਸੇਵਕ ਕੀ ਆਪੇ ਰਾਖਾ, ਉਹ ਸੇਵਕ ਹੈ। ਸੇਵਕ ਸੇਵ ਹੈ ਕਰਮ ਚੜਾਓ, ਸੇਵਕ ਕਰਮ ਕਰਦੇ ਨੇ, ਕਰਮ ਕਰਕੇ ਉਹਦੀ ਭੇਟਾ ਚੜਾਉਂਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅਥਵਾ ਕਹਿੰਦੇ ਨੇ ਕਰਮ ਜਿਹੜੀ ਬਖਸ਼ਿਸ਼ ਹੈ ਨਾ, ਜਦੋਂ ਸੇਵਕ ਸੇਵਾ ਕਰਦੇ ਨੇ ਇਹਦੇ ਉੱਤੇ ਬਖਸ਼ਿਸ਼ ਹੁੰਦੀ ਆ। ਉਦੋਂ ਚੜਾਓ ਦਾ ਅਰਥ ਹੈ ਇਹਨੂੰ ਹੋਰ ਰੰਗ ਚੜ੍ਹਦਾ ਨਾਮ ਦਾ, ਜਦੋਂ ਆਪਣੇ ਵੱਲੋਂ ਇਹ ਭੇਟਾ ਚੜਾ ਦਿੰਦਾ ਹੈ ਸੇਵਕ, ਜਿੰਨਾ ਵੀ ਨਾਮ ਜਪਿਆ ਹੈ ਇਹ ਭੇਟਾ ਕਰ ਦਿੱਤਾ, ਜਿੰਨੀ ਵੀ ਸੇਵਾ ਕੀਤੀ ਇਹ ਵੀ ਭੇਟਾ ਕਰਤੀ। ਕਿਵੇਂ? ਨਿਸ਼ਕਾਮ, ਵੀ ਜਿੰਨੀ ਵੀ ਮੈਂ ਸੇਵਾ ਕੀਤੀ ਹੈ, ਜਿੰਨਾ ਦਾਨ ਕੀਤਾ, ਜਿੰਨਾ ਨਾਮ ਜਪਿਆ ਹੈ, ਇਹਦੇ ਬਦਲੇ ਚ ਮੈਨੂੰ ਕੁਛ ਨਹੀਂ ਚਾਹੀਦਾ, ਇਹ ਸਭ ਤੁਹਾਨੂੰ ਭੇਟਾ ਹੈ। ਇਉਂ ਸੇਵਕ ਜਦੋਂ ਆਪਣਾ ਤਨ ਮਨ ਧਨ ਆਪਣੀ ਕਮਾਈ ਭੇਟਾ ਕਰ ਦਿੰਦਾ ਹੈ, ਤਾਂ ਸਤਿਗੁਰੂ ਜੀ ਵੀ ਇਹਦੇ ਤੇ ਬਖਸ਼ਿਸ਼ ਕਰਦੇ ਨੇ, ਇਹਦੇ ਤੇ ਨਾਮ ਦਾ ਰੰਗ ਚੜਾ ਦਿੰਦੇ ਨੇ ਚੜ੍ਹਾ ਚਵਗਣ ਵੰਨ। ਉਹ ਵੰਨ ਜਿਹੜਾ ਰੰਗ ਹੈ ਨਾ ਨਾਮ ਦਾ, ਚਵਗਣ ਹੁੰਦਾ ਚੌਗਣਾ ਰੰਗ, ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਚੜਾ ਦਿੰਦੇ ਪਰਮਾਤਮਾ ਜਿਹੜੇ ਸੇਵਕ ਸੇਵਾ ਕਰਦੇ ਨੇ। ਭਿੰਨੀ ਰਹਿਣ ਜਿੰਨਾ ਮਨ ਚਾਓ, ਜਿਨ੍ਹਾਂ ਦੇ ਮਨ ਦੇ ਵਿੱਚ ਚਾਓ ਹੈ, ਖਿੜਾਵਟ ਹੈ, ਉਤਸ਼ਾਹ ਹੈ, ਜਿਨ੍ਹਾਂ ਦੇ ਮਨ ਦੇ ਅੰਦਰ ਭਗਤੀ ਦਾ ਚਾਓ ਹੈ, ਸੇਵਾ ਦਾ ਚਾਓ ਹੈ, ਨਾਮ ਜਪਣ ਦਾ ਚਾਓ, ਜਿਨ੍ਹਾਂ ਦੇ ਮਨ ਦੇ ਅੰਦਰ ਚਾਓ ਦਾ ਅਰਥ ਵਿਕਾਸ ਹੈ, ਜਿਨ੍ਹਾਂ ਦੇ ਮਨ ਦੇ ਅੰਦਰ ਚਾਓ ਹੈ, ਉਤਸ਼ਾਹ ਹੈ, ਉਹਨਾਂ ਦੀ ਰਹਿਣ ਕਿਹੜੀ ਭਿੰਨੀ ਹੈ। ਅਵਸਥਾ ਰੂਪੀ ਰਾਤ, ਜ਼ਿੰਦਗੀ ਰੂਪੀ ਰਾਤ, ਉਹਨਾਂ ਦੀ ਜਿਹੜੀ ਅੰਦਰਲੀ ਅਵਸਥਾ ਰੂਪੀ ਰਾਤ ਹੈ ਉਹ ਭਿੰਨੀ ਰਾਤ ਬਣ ਜਾਂਦੀ। 24 ਘੰਟੇ ਹੀ ਉਹਨਾਂ ਦੇ ਭਿੱਜੇ ਹੋਏ ਬਣ ਜਾਂਦੇ ਨਾਮ ਦੇ ਵਿੱਚ। ਭਿੰਨੀ ਰੈਨੜੀ ਹੈ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੇ ਨਾਮ ਸਿਮਰੈ ਅੰਨ ਦਿਨੋ। ਉਹਨਾਂ ਦੀ ਸਾਰੀ ਅਵਸਥਾ ਰੂਪੀ ਰਾਤ ਨਾਮ ਰਸ ਵਿੱਚ ਭਿੱਜ ਜਾਂਦੀ ਹੈ। ਇਹ ਹੁਣ ਰੱਬ ਦੇ ਪਿਆਰਿਆਂ ਦੀ ਰਾਸ ਗੁਰੂ ਨਾਨਕ ਦੇਵ ਜੀ ਕਥਨ ਕਰਕੇ ਉਹਨਾਂ ਨੂੰ ਸਾਰਾ ਉਪਦੇਸ਼ ਕਰਦੇ ਨੇ। ਸਿੱਖੀ ਸਿੱਖਿਆ ਗੁਰ ਵਿਚਾਰ, ਜਿਹੜੇ ਗੁਰਸਿੱਖ ਨੇ ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਸਿੱਖਿਆ ਲਈ ਹੈ ਸਿੱਖਾਂ ਨੇ, ਗੁਰਸਿੱਖਾਂ ਨੇ ਸਿੱਖਿਆ ਲਈ ਹੈ ਗੁਰੂ ਦੀ ਸ਼ਬਦ ਦੀ ਵਿਚਾਰ ਦੁਆਰਾ ਸਿੱਖਿਆ ਲਈ ਹੈ। ਮਹਾਰਾਜ ਨੇ ਕੀ ਬਚਨ ਕੀਤਾ ਹੈ, ਜੋ ਜੋ ਮਹਾਰਾਜ ਨੇ ਬਚਨ ਕਰ ਦਿੱਤਾ ਸੋ ਉਹਨਾਂ ਬਚਨਾਂ ਨੂੰ ਕਮਾ ਲਿਆ। ਕੱਲ ਸ਼ਾਮ ਦੇ ਪ੍ਰਸੰਗ ਵਿੱਚ ਜਿਵੇਂ ਸੀ, ਭਾਈ ਦਇਆ ਸਿੰਘ ਹੋਣੀ ਪਹਿਲਾਂ ਤਾਂ ਜੰਜੂ ਹੀ ਪਹਿਨਦੇ ਸੀ, ਸੋ ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜਾਂ ਬਾਹਰ ਸ਼ਿਕਾਰ ਗਏ, ਘੋੜਾ ਉੱਚੀ ਥਾਂ ਤੇ ਜਾ ਕੇ ਪਿੱਛੇ ਨੂੰ ਹੋਇਆ ਹਿੱਲਿਆ, ਘੋੜਾ ਤਲਵਕਣ ਦੇ ਨਾਲ ਸਤਿਗੁਰੂ ਜੀ ਦੀ ਸ੍ਰੀ ਸਾਹਿਬ ਅੱਧੀ ਕੁ ਬਾਹਰ ਨੂੰ ਆ ਗਈ ਪਿੱਛੇ ਨੂੰ ਹੋ ਕੇ, ਕਿਉਂਕਿ ਉਹਨੂੰ ਡੋਰੀ ਨਹੀਂ ਸੀ ਪਾਈ ਹੋਈ। ਡੋਰੀ ਨਾ ਪਾਉਣ ਕਰਕੇ ਫਿਰ ਮਹਾਰਾਜ ਨੇ ਸ੍ਰੀ ਸਾਹਿਬ ਤਾਂ ਮਿਆਨ ਵਿੱਚ ਪਾ ਲਈ, ਪਰ ਸਤਿਗੁਰੂ ਕਹਿੰਦੇ ਕੋਈ ਭਾਈ ਸਿੰਘ ਡੋਰੀ ਹੈ ਤਾਂ ਸਾਨੂੰ ਦਿਓ, ਸ੍ਰੀ ਸਾਹਿਬ ਨੂੰ ਪਾਉਣੀ। ਸਾਰੇ ਇੱਕ ਦੂਜੇ ਵੱਲ ਦੇਖਣ ਲੱਗੇ, 500-700 ਸਿੰਘ ਨਾਲ ਹੈ। ਭਾਈ ਦਇਆ ਸਿੰਘ ਨੇ ਉਸ ਵਕਤ ਜਿੰਨੂ ਪਾਇਆ ਹੋਇਆ ਸੀ, ਧਾਰਮਿਕ ਪੁਰਸ਼ ਧਾਰਮਿਕ ਹੀ ਹੁੰਦੇ ਨੇ, ਪਹਿਲਾਂ ਉਸ ਮੁਤਾਬਕ ਧਾਰਮਿਕ ਰਹੇ ਨੇ। ਫਿਰ ਜੰਜੂ ਉਤਾਰ ਕੇ ਉਹਦੀ ਡੋਰੀ ਵੱਟ ਕੇ ਮਹਾਰਾਜ ਨੂੰ ਦੇ ਦਿੱਤੀ, ਮਹਾਰਾਜ ਇਹ ਲੈ ਸੇਵਾ ਚ ਹਾਜ਼ਰ ਹੈ। ਹੁਣ ਫਿਰ ਕਈ ਜਾਣੇ ਕਹਿਣ ਤੁਸੀਂ ਹੁਣ ਜੰਜੂ ਪਹਿਨ ਲਓ, ਕਹਿੰਦੇ ਨਹੀਂ ਪਹਿਨਣਾ, ਮਹਾਰਾਜ ਨੂੰ ਕਹਿਣ ਜਾ ਕੇ ਮਹਾਰਾਜ ਹੁਣ ਭਾਈ ਦਇਆ ਸਿੰਘ ਨੇ ਜੰਜੂ ਨਹੀਂ ਪਹਿਨਿਆ ਹੈ, ਮਹਾਰਾਜ ਕਹਿੰਦੇ ਬੁਲਾ ਕੇ ਲਿਆਓ, ਕਹਿੰਦੇ ਭਾਈ ਸਾਹਿਬ ਹੁਣ ਤੁਸੀਂ ਜੰਜੂ ਨਹੀਂ ਪਹਿਨਦੇ, ਆ ਸੰਗਤ ਕਹਿੰਦੀ ਆ, ਵਿੱਚੋਂ ਆ ਬੰਦੇ ਕਹਿੰਦੇ ਨੇ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਮਹਾਰਾਜ ਆਪ ਨੇ ਜਿਹੜਾ ਜੰਜੂ ਪਹਿਨਾਇਆ ਪਹਿਲੇ ਸਰੂਪ ਵਿੱਚ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ, ਮੈਂ ਤਾਂ ਉਹ ਪਹਿਨ ਲਿਆ, ਹੁਣ ਮੈਂ ਇਹ ਨਹੀਂ ਪਹਿਨਣਾ, ਇਹ ਤਾਂ ਮੇਰਾ ਸਫਲਾ ਹੋ ਗਿਆ ਤਾਂ ਮੈਂ ਤੁਹਾਨੂੰ ਦੇਤਾ। ਸੋ ਉਸ ਵਕਤ ਮਹਾਰਾਜ ਨੇ ਸਾਰਿਆਂ ਨੂੰ ਇਹ ਗੱਲ ਕਹਿਤੀ, ਜੋ ਸਿੱਖ ਨੂੰ ਸਿੱਖ ਆਖੇ ਕਿ ਤੂੰ ਜੰਜੂ ਪਹਿਨ ਸੋ ਤਨਖਾਈ ਆ, ਇਹ ਨਹੀਂ ਕਦੇ ਕਿਸੇ ਨੂੰ ਕਹਿਣਾ ਕਿ ਜੰਜੂ ਪਾ। ਅਸੀਂ ਸਾਰਿਆਂ ਨਾਲੋਂ ਸ਼੍ਰੋਮਣੀ ਗਾਤਰੇ ਕਿਰਪਾਨ ਦਿੱਤੀ ਤੁਹਾਨੂੰ, ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਗੁਰਸਿੱਖ ਨੇ ਉਹ ਇੱਕ ਇੱਕ ਪੰਕਤੀ ਉੱਚ ਜੋ ਹਦਾਇਤ ਕੀਤੀ ਹੈ ਉਸ ਹਦਾਇਤ ਉੱਤੇ ਆਪਣੇ ਜੀਵਨ ਨੂੰ ਲੈ ਜਾਂਦੇ ਨੇ ਕਿ ਮੈਨੂੰ ਇਹ ਹੁਕਮ ਨਹੀਂ, ਆਹ ਚੀਜ਼ਾਂ ਖਾਣ ਦਾ ਹੁਕਮ ਨਹੀਂ, ਆਹ ਪਹਿਨਣ ਦਾ ਹੁਕਮ ਨਹੀਂ, ਇਸ ਤਰ੍ਹਾਂ ਕਰਨ ਦਾ ਹੁਕਮ ਨਹੀਂ, ਇਹ ਮੈਂ ਨਹੀਂ ਕਰਨੀ ਆ, ਜੋ ਮਰਜ਼ੀ ਕੋਈ ਕਹੀ ਜਾਵੇ। ਉਹ ਪੰਕਤੀਆਂ ਦੇ ਉੱਤੇ ਚੱਲ ਪੈਂਦਾ ਕਿ ਜੋ ਜੋ ਹੁਕਮ ਹੈ, ਜੋ ਜੋ ਹੁਕਮ ਭਾਇਓ ਸਾਹਿਬ ਕੋ ਸੋ ਮਾਥਾ ਲੈ ਮੰਨਿਓ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਤਾਂ ਫਿਰ ਇਕੱਲੇ ਇਕੱਲੇ ਸ਼ਬਦ ਦੀ ਵਿਚਾਰ ਕਰਕੇ ਗੁਰੂ ਸਾਹਿਬ ਦੀ ਸਿੱਖਿਆ ਨੂੰ ਅਪਣਾਉਂਦੇ ਨੇ। ਨਦਰੀ ਕਰਮ ਲੰਘਾਏ ਪਾਰ, ਨਦਰੀ ਜੋ ਨਦਰ ਦੇ ਕਰਨ ਵਾਲਾ ਹੈ ਵਾਹਿਗੁਰੂ, ਕਰਮ ਬਖਸ਼ਿਸ਼ ਕਰਕੇ ਆਪਣੇ ਪਿਆਰਿਆਂ ਨੂੰ ਪਾਰ ਲੰਘਾ ਦਿੰਦਾ। ਫਿਰ ਜਦੋਂ ਪਿਆਰੇ ਉਹਦੀ ਸਿੱਖਿਆ ਅਨੁਸਾਰ ਚੱਲਦੇ ਨੇ ਤਾਂ ਸਤਿਗੁਰੂ ਜੀ ਵੀ ਉਹਨਾਂ ਨੂੰ ਪਾਰ ਲੰਘਾ ਦਿੰਦੇ ਨੇ। ਪਰ ਇੱਕ ਬਚਨ ਹੁਣ ਸਤਿਗੁਰੂ ਤੀਸਰੇ ਥਾਂ ਫੇਰ ਕਰਦੇ ਨੇ, ਇੱਕੋ ਸ਼ਬਦ ਵਿੱਚ ਇਹ ਤਿੰਨ ਵੱਖੋ ਵੱਖਰੇ ਉਪਦੇਸ਼ ਨੇ। ਪਹਿਲਾਂ ਰਾਸਲੀਲਾ ਦਾ ਕਥਨ ਕੀਤਾ, ਹੁਣ ਰੱਬ ਦੇ ਪਿਆਰਿਆਂ ਦਾ ਕਥਨ ਕੀਤਾ। ਹੁਣ ਸਤਿਗੁਰੂ ਜੀ ਇਹ ਕਥਨ ਕਰਦੇ ਨੇ ਕਿ ਸੰਸਾਰ ਦੇ ਅੰਦਰ ਜਿੰਨਾ ਮਰਜ਼ੀ ਕੋਈ ਦੌੜਿਆ ਫਿਰਦਾ ਬੰਧਨਾਂ ਵਿੱਚ ਹੈ ਸਾਰਾ ਕੁਝ। ਹੁਣ ਸਤਿਗੁਰੂ ਜੀ ਪ੍ਰਮਾਣ ਦੇ ਕੇ ਕਹਿੰਦੇ ਨੇ ਕੋਲੂ ਚਰਖਾ ਚੱਕੀ ਚੱਕ ਇਹ ਸਾਰੀਆਂ ਚੀਜ਼ਾਂ ਘੁੰਮਣ ਵਾਲੀਆਂ ਨੇ, ਬੰਧਨ ਵਿੱਚ ਪੈ ਕੇ ਬੰਧਨ ਬੰਧ ਪਵਾਏ ਸੋਏ। ਮਹਾਰਾਜ ਕਹਿੰਦੇ ਇਉਂ ਤਾਂ ਕੋਲੂ ਵੀ ਘੁੰਮਦਾ ਫਿਰਦਾ, ਚਰਖਾ ਵੀ ਘੁੰਮਦਾ ਹੈ, ਚੱਕੀ ਵੀ ਘੁੰਮਦੀ ਹੈ ਆਟੇ ਵਾਲੀ, ਚੱਕ ਹੁੰਦਾ ਘੁਮਿਆਰ ਦਾ ਜਿਹਦੇ ਤੋਂ ਭਾਂਡੇ ਬਣਾਉਂਦਾ ਉਹ ਵੀ ਘੁੰਮੀ ਜਾਂਦਾ, ਥਲ ਵਾਰੋਲੇ ਬਹੁਤ ਅਨੰਤ ਅਣਗਿਣਤ ਹੀ ਜਿਹੜੇ ਵਾਵ ਰੋਲੇ ਨੇ ਗਰਮੀਆਂ ਦੇ ਦਿਨਾਂ ਚ ਇਹ ਵੀ ਬਹੁਤ ਘੁੰਮਦੇ ਨੇ, ਬਹੁਤ ਗੇੜਾ ਖਾਂਦੇ ਨੇ, ਬਵੰਡਰ ਆ ਜਾਂਦਾ ਜਿਹੜਾ ਵੱਡਾ ਸਾਰਾ। ਲਾਟੂ ਮਾਧਾਣੀਆਂ ਅਨਗਾਹ ਬਾਜੀਗਰਾਂ ਕੋਲ ਹੁੰਦਾ ਲਾਟੂ ਅਥਵਾ ਜਾਂ ਬੱਚਿਆਂ ਕੋਲ ਵੀ ਹੁੰਦਾ ਹੈ। ਦੁੱਧ ਵਾਲੀਆਂ ਮਧਾਣੀਆਂ ਬਹੁਤ ਘੁੰਮਦੀਆਂ ਨੇ, ਅਨਗਾਹ ਅੰਨ ਦੇ ਫਲੇ ਜਿਹੜੇ ਨੇ ਪੁਰਾਣੇ ਟਾਈਮ ਦੇ ਵਿੱਚ ਅੰਨ ਦੇ ਉੱਤੇ ਕਣਕ ਕੱਢਣ ਵਾਲੀਆਂ ਮਸ਼ੀਨਾਂ ਨਹੀਂ ਸੀ ਹੁੰਦੀਆਂ ਜਦ, ਉਦੋਂ ਕਈ ਕਈ ਬਲਦ ਲੈ ਕੇ ਪਿੱਛੇ ਇੱਕ ਪੱਥਰ ਦਾ ਗੋਲ ਦਾਰਾ ਜਿਹਾ ਲੈ ਕੇ ਵੱਡਾ ਸਾਰਾ ਉਹਨੂੰ ਘੁਮਾਉਂਦੇ ਸੀ, ਉਹ ਵੀ ਤਾਂ ਘੁੰਮਦਾ ਹੀ ਹੈ। ਪੰਖੀ ਭੌਂਦੀਆਂ ਲੈਨ ਨਾਸਾ, ਪੰਖੀ ਘੁੰਮੀ ਜਾਂਦੇ ਅਸਮਾਨ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਹੀ ਭੌਂਦੀਆਂ ਨੇ ਘੁੰਮਦੀਆਂ ਨੇ। ਭੰਭੀਰੀਆਂ ਜਿਹੀਆਂ ਹੁੰਦੀਆਂ ਨੇ ਇੱਕ, ਉਹ ਵੀ ਘੁੰਮਦੀਆਂ ਰਹਿੰਦੀਆਂ ਨੇ, ਲੈਨ ਨਾਸਾ ਸਭ ਨਹੀਂ ਲੈਂਦੇ ਇੰਨਾ ਘੁੰਮਦੇ ਨੇ। ਸੂਹੇ ਚਾੜ ਭਵਾਈਆ ਹੈ ਜੰਤ, ਸੂਹੇ ਦੇ ਉੱਤੇ ਚਾੜ ਕੇ ਜਿਹੜੇ ਬਾਜੀਗਰ ਹੁੰਦੇ ਨੇ ਉਹ ਬੰਦੇ ਨੂੰ ਘੁਮਾਉਂਦੇ ਨੇ। ਵੈਸੇ ਤਾਂ ਉਹ ਪੇਟ ਦੇ ਉੱਤੇ ਇੱਕ ਲੱਕੜ ਜੀ ਰੱਖ ਕੇ ਉਹਦੇ ਉੱਤੇ ਸੂਆ ਲਾ ਕੇ ਫਿਰ ਘੁਮਾਉਂਦੇ ਨੇ, ਉਹ ਤਾਂ ਐਂ ਤਾਂ ਫਿਰ ਇੱਕ ਦਿਨ ਚ ਹੀ ਮਰ ਜੇ। ਪਰ ਸਤਿਗੁਰੂ ਕਹਿੰਦੇ ਸੂਏ ਉੱਤੇ ਚਾੜ ਕੇ ਫਿਰ ਉਹ ਜੰਤ ਨੂੰ ਘੁਮਾਉਂਦੇ ਨੇ। ਖੇਡਾਂ ਇਹ ਸਾਰੀਆਂ ਇੱਕ ਪ੍ਰਕਾਰ ਦੀਆਂ ਖੇਡਾਂ, ਘੁੰਮਣ ਵਾਲੀਆਂ ਚੀਜ਼ਾਂ ਦਾ ਨਾਮ ਕਥਨ ਕਰਦੇ ਨੇ। ਨਾਨਕ ਭੌਂਦਿਆਂ ਗਣਤ ਨਾ ਅੰਤ, ਇੰਨੀਆਂ ਚੀਜ਼ਾਂ ਦੁਨੀਆਂ ਚ ਘੁੰਮਦੀਆਂ ਨੇ, ਸੂਰਜ ਚੰਦਰਮਾ ਤਾਰੇ ਵੀ ਤਾਂ ਘੁੰਮੀ ਜਾਂਦੇ ਨੇ। ਸਤਿਗੁਰੂ ਦੇ ਕਹਿਣ ਦਾ ਭਾਵ ਹੈ ਜੇ ਘੁੰਮਣ ਨਾਲ ਹੀ ਸਾਰਾ ਕੁਝ ਬਣਦਾ ਹੋਵੇ ਤਾਂ ਫਿਰ ਇਹ ਚੀਜ਼ਾਂ ਘੁੰਮਣ ਵਾਲੀਆਂ ਨੂੰ ਪਹਿਲਾਂ ਕਿਰਪਾ ਹੋਵੇ। ਅਸਲ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਈ ਬੰਦਾ ਜਿਵੇਂ 6 ਮਹੀਨੇ ਕਹਿੰਦਾ ਜੁੱਤੀ ਨਹੀਂ ਪਾਉਣੀ, ਮੈਂ ਹਰਿਦੁਆਰ ਚਲਿਆ ਗਿਆ। ਆਖੇ ਕਿਉਂ ਨਹੀਂ ਪਾਉਣੀ? ਕਹਿੰਦਾ 6 ਮਹੀਨੇ ਜੁੱਤੀ ਨਹੀਂ ਪਾਉਣੀ, ਮੈਂ ਬਸ ਪਸ਼ਚਾਤਾਪ ਕਰ ਰਿਹਾ। ਮਹਾਂਪੁਰਸ਼ ਕਹਿੰਦੇ ਅਸਲ ਜਦੋਂ ਬੰਦਾ ਚਲਿਆ ਗਿਆ ਬਾਅਦ ਵਿੱਚ ਆਪਣੇ ਨਾਲ ਦੇ ਸੰਗੀਆਂ ਨੂੰ ਕਹਿੰਦੇ ਇਹਨੇ ਪਿਛਲੇ ਜਨਮ ਚ ਕਹਿੰਦਾ ਜੁੱਤੀ ਚੱਕੀ ਸੀ ਸੰਗਤ ਚੋਂ, ਤੇ ਕਹਿੰਦੇ ਹੁਣ ਰੱਬ ਨੇ ਇਹਨੂੰ ਸਜ਼ਾ ਦਿੱਤੀ ਹੈ 6 ਮਹੀਨੇ ਬਿਨਾਂ ਜੁੱਤੀ ਤੋਂ ਰਹੇਗਾ। ਇਸ ਕਰਕੇ ਸੰਸਾਰ ਦੇ ਅੰਦਰ ਜਿੰਨੇ ਵੀ ਬੰਦੇ ਘੁੰਮਦੇ ਫਿਰਦੇ ਨੇ ਉਹ ਤਾਂ ਆਪਣੇ ਵੱਲੋਂ ਕਹਿੰਦੇ ਮੈਂ ਠੀਕ ਹੀ ਘੁੰਮ ਰਿਹਾ, ਪਰ ਸਤਿਗੁਰੂ ਜੀ ਕਹਿੰਦੇ ਨੇ ਬੰਧਨ ਬੰਧ ਭਵਾਏ ਸੋਏ। ਮਹਾਰਾਜ ਕਹਿੰਦੇ ਇਹ ਤਾਂ ਕਰਮਾਂ ਦੇ ਬੰਧਨਾਂ ਦੀ ਮਾਰ ਪਈ ਹੋਈ ਹੈ, ਇਹਨਾਂ ਨੂੰ ਕਰਮਾਂ ਦੇ ਬੰਧਨਾਂ ਵਿੱਚ ਪੈ ਕੇ ਪ੍ਰਮਾਤਮਾ ਇਹਨਾਂ ਨੂੰ ਗੇੜੇ ਤੇ ਗੇੜਾ ਖਵਾ ਰਹੇ ਨੇ, ਕਦੇ 84 ਦਾ ਗੇੜਾ, ਕਦੇ ਕਿਤੇ ਗੇੜਾ, ਕਦੇ ਕਿਤੇ ਗੇੜਾ। ਇਸ ਕਰਕੇ ਸਤਿਗੁਰੂ ਮਹਾਰਾਜ ਕਿਸੇ ਨੂੰ ਤਾਂ ਭਗਤੀ ਕਰਵਾਉਂਦੇ ਨੇ ਆਪਣੇ ਭਾਣੇ ਚ, ਤੇ ਕਿਸੇ ਨੂੰ ਗੇੜਿਆਂ ਵਿੱਚ ਹੀ ਪਾ ਰੱਖਦੇ ਨੇ, 84 ਦਾ ਗੇੜਾ, ਫਿਰ 99 ਦਾ ਗੇੜਾ, ਕਈ ਗੇੜੇ ਆ ਦੁਨੀਆਂ ਚ, ਹਰੇਕ ਗੇੜੇ ਚ ਪਾ ਕੇ ਬੰਧਨਾਂ ਵਿੱਚ ਪਾ ਛੱਡਦੇ ਨੇ। ਪਇਆ ਕਿਰਤ ਨੱਚੈ ਸਭ ਕੋਏ, ਇਹ ਮਸਤਕ ਦੇ ਉੱਤੇ ਲਿਖੇ ਹੋਏ ਲੇਖ ਅਨੁਸਾਰ ਕਿਰਤ ਪੈ ਜਾਂਦੀ ਹੈ। ਜਿਹੀ ਜੀ ਬੰਦੇ ਦੀ ਕਿਰਤ ਪੈ ਜਾਂਦੀ ਹੈ ਉਸ ਢੰਗ ਨਾਲ ਹਰ ਕੋਈ ਨੱਚਦਾ ਹੈ, ਬਾਂਦਰ ਵੀ ਨੱਚਦਾ, ਮਦਾਰੀ ਉਹਨੂੰ ਲਈ ਫਿਰਦਾ ਉਹ ਨੱਚਦਾ, ਰਿੱਛ ਵੀ ਨੱਚਦਾ ਹੈ। ਹੁਣ ਤਾਂ ਬੜੇ ਜਾਨਵਰ ਨੱਚਣ ਲਾ ਲਏ ਲੋਕਾਂ ਨੇ, ਬਹੁਤ ਸਾਰੇ ਜਾਨਵਰ ਨੱਚਦੇ ਆ, ਬੰਦੇ ਖੁਦ ਵੀ ਨੱਚਦੇ ਆ, ਇਸਤਰੀਆਂ ਵੀ ਨੱਚਦੀਆਂ, ਹਰ ਕੋਈ ਨੱਚਦਾ। ਪਰ ਕਹਿੰਦੇ ਨੇ ਇਹਨਾਂ ਦੇ ਮਸਤਕ ਦੇ ਉੱਤੇ ਕਿਰਤੀ ਐਸੀ ਪੈ ਗਈ ਹੈ ਕਿ ਇਹਨਾਂ ਨੂੰ ਰੱਬ ਨੇ ਨੱਚਣੀ ਲਾਇਆ ਹੋਇਆ, ਵੀ ਇੱਕੋ ਪਾਸੇ ਲਾਇਆ ਹੋਇਆ। ਨੱਚ ਨੱਚ ਹੱਸ ਹੈ, ਲੋਕ ਨੱਚਦੇ ਨੇ, ਦੇਖਣ ਵਾਲੇ ਵੀ ਹੱਸਦੇ ਨੇ ਤੇ ਨੱਚਣ ਵਾਲੇ ਵੀ ਹੱਸਦੇ ਨੇ। ਨੱਚਣ ਵਾਲਾ ਤਾਂ ਹੱਸਦਾ ਕਿਉਂਕਿ ਲੋਕ 100-100 ਰੁਪਈਆ 500-500 ਰੁਪਈਆ ਨੱਚਣ ਵਾਲਿਆਂ ਨੂੰ ਦਿੰਦੇ ਨੇ, ਕਿਉਂਕਿ ਬੜੇ ਧਾਰਮਿਕ ਕੰਮ ਕਰ ਰਹੇ ਨੇ ਇਸ ਕਰਕੇ ਦਿੰਦੇ ਨੇ। ਜਿਹੜੇ ਬੰਦੇ ਧਾਰਮਿਕ ਕੰਮ ਕਰਦੇ ਆ ਉਹਨਾਂ ਨੂੰ ਤਾਂ ਬੜੀ ਗਿਣਤੀ ਨਾਲ ਹੀ ਪੈਸੇ ਦਿੰਦੇ ਨੇ, ਉਹਨਾਂ ਨੂੰ ਕਹਿਣਗੇ 50 ਥੋੜੇ ਤੈਨੂੰ, ਬਹੁਤੇ ਬਥੇਰੇ 50 ਰੁਪਈਏ ਹੁਣ ਤੈਨੂੰ,
ਨੱਚਣ ਵਾਲੀਆਂ ਨੂੰ ਮੂੰਹ ਚ ਪੈਸੇ ਫੜ ਫੜ ਕੇ ਉਹਨਾਂ ਦੇ ਮੂੰਹ ਚ ਫੜਾਉਂਦੇ ਨੇ, ਇਹ ਕੀ ਕਰਦੇ ਨੇ? ਨੱਚ ਨੱਚ ਹੱਸਦਾ। ਇਹ ਜਿੰਨਾ ਹੱਸਦੇ ਨੇ, ਜਿੰਨਾ ਹੱਸਦੇ ਨੇ, ਚੱਲੇ ਸਿਰ ਰੋਏ। ਜਦੋਂ ਦੁਨੀਆਂ ਚ ਇਹ ਲੋਕ ਤੁਰਨਗੇ ਨਾ, ਉੱਚੀ ਉੱਚੀ ਰੋਣਗੇ, ਜਾਰ ਜਾਰ ਰੋਣਗੇ। ਫਿਰ ਕਿਉਂ ਰੋਣਗੇ? ਕਿਉਂਕਿ ਭਗਤੀ ਨਹੀਂ ਕੀਤੀ, ਕੋਈ ਨਾਮ ਨਹੀਂ ਜਪਿਆ। ਜਮਦੂਤ ਕਾਲੇ ਮੂੰਹ ਵਾਲੇ ਸਾਹਮਣੇ ਖੜੇ ਨੇ। ਸੋ ਮਹਾਰਾਜ ਕਹਿੰਦੇ ਨੇ ਆਪਾਂ ਗੁਰਸਿੱਖਾਂ ਨੇ ਕਰਮ ਨਹੀਂ ਕਰਨੇ ਹੈਗੇ, ਮਾੜਾ ਕੰਮ ਆਪਾਂ ਨਹੀਂ ਕਰਨਾ। ਕੋਈ ਲੋੜ ਨਹੀਂ ਵਿਆਹ ਵੂਹ ਤੇ ਜਾਣ ਦੇ ਕਿਸੇ ਦੇ ਜ਼ਿਆਦਾ। ਸ਼ਗਨ ਇੱਕ ਦਿਨ ਪਹਿਲਾਂ ਫੜਾਇਓ ਜਾ ਕੇ, ਐਵੇਂ ਜਾਣ ਬੁੱਝ ਕੇ। ਕਈਆਂ ਦੇ ਅੰਦਰ ਗੱਲ ਹੁੰਦੀ ਨੱਚਣ ਦੀ ਵੀ, ਨੱਚਾਂਗੇ ਚਲੋ ਜਾ ਕੇ, ਜਾਂ ਕੋਈ ਮਾੜਾ ਕੰਮ ਕਰਾਂਗੇ। ਗੁਰਸਿੱਖ ਨਹੀਂ ਹੈ ਜੇ ਕੰਮ ਕਰਦੇ, ਪਹਿਲਾਂ ਹੀ ਆਪਣਾ ਕਾਰ ਵਿਹਾਰ ਮੁਕਾਓ ਪਰੇ। ਆਪਾਂ ਨੂੰ ਕੀ ਲੋੜ ਹੈ ਇਹੋ ਜਿਹੇ ਪਾਸੇ ਜਾਣ ਦੀ? ਹਮ ਕਰ ਭੂਤਨੇ ਆਏ, ਆਪਾਂ ਭੂਤਨਿਆਂ ਚ ਕਿਉਂ ਰਲਣਾ? ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੱਚਣ ਦੀ ਲੋੜ ਨਹੀਂ। ਉੱਡ ਨਾ ਜਾਹੇ ਸਿੱਧ ਨਾ ਹੋਹੇ, ਕਹਿੰਦੇ ਕੋਈ ਉੱਡ ਨਹੀਂ ਜਾਂਦਾ, ਕਿਸੇ ਨੂੰ ਸਿੱਧੀ ਦੀ ਪ੍ਰਾਪਤੀ ਨਹੀਂ ਹੁੰਦੀ। ਸਿਰਫ ਕੀ ਚੀਜ਼ ਹੈ ਇਹ? ਕਹਿੰਦੇ ਨੱਚਣ ਕੁੱਦਣ ਮਨ ਕਾ ਚਾਓ। ਇਹ ਤਾਂ ਇੱਕ ਮਨ ਦਾ ਚਾਓ ਹੈ ਲੋਕਾਂ ਦਾ। ਇਸ ਪੰਕਤੀ ਦਾ ਆਮ ਲੋਕਾਂ ਨੂੰ ਅਰਥ ਨਹੀਂ ਸਮਝ। ਉਹ ਕਹਿੰਦੇ ਜੀ ਮਹਾਰਾਜ ਨੇ ਲਿਖਿਆ ਨੱਚਣ ਕੁੱਦਣ ਮਨ ਕਾ ਚਾਓ, ਇੱਥੇ ਸਿਹਾਰੀ ਮਿੱਟੀ ਹੋਈ ਹੈ ਥੋੜੀ ਜਿਹੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੱਚਣ ਕੁੱਦਣ ਮਨ ਕਾ ਚਾਓ, ਇਹ ਤਾਂ ਇੱਕ ਮਨ ਦਾ ਸ਼ੌਂਕ ਹੈ। ਸ਼ੌਂਕੀਆ ਲੋਕ ਨੱਚੀ ਜਾਂਦੇ ਨੇ, ਛਾਲਾਂ ਮਾਰੀ ਜਾਂਦੇ ਨੇ। ਕੌਣ ਮਾਰਦੇ ਮਹਾਰਾਜ ਇਹ ਛਾਲਾਂ ਤੇ? ਨੱਚਦੇ ਕੌਣ ਨੇ? ਇਹ ਨੱਚੀ ਕਿਉਂ ਜਾਂਦੇ ਨੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਡਰ ਨਹੀਂ ਕਿਸੇ ਦਾ, ਇਹਨਾਂ ਦੇ ਮਨ ਚ ਕੋਈ ਭਗਤੀ ਭਾਵਨਾ ਨਹੀਂ ਹੈਗੀ। ਨਹੀਂ ਤਾਂ ਜਿਨ੍ਹਾਂ ਦੇ ਮਨ ਦੇ ਅੰਦਰ ਡਰ ਹੁੰਦਾ ਰੱਬ ਦਾ, ਸਤਿਗੁਰੂ ਦਾ, ਰਹਿਤ ਮਰਿਆਦਾ ਦਾ, ਉਹ ਲੋਕ ਨਹੀਂ ਨੱਚਦੇ ਹੈ। ਨੱਚਿਆ ਟੱਪਿਆ ਭਗਤ ਨਾ ਹੋਏ। ਨਾਨਕ ਜਿਨ ਮਨ ਭਾਉ ਤਿੰਨਾ ਮਨ ਭਾਉ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਦੇ ਅੰਦਰ ਭਾਉ ਹੈ, ਡਰ ਹੈ, ਤਿੰਨਾ ਮਨ ਭਾਉ। ਭੱਬੇ ਨੂੰ ਕੰਨਾਂ ਲਾ ਕੇ ਇੱਕ ਭੱਬਾ ਮੁਕਤਾ ਊੜੇ ਔਂਕੜ ਭਾਉ, ਇਹ ਕਹਿੰਦੇ ਡਰ। ਇੱਕ ਹੈਗਾ ਹੁਣ ਭੱਬੇ ਨੂੰ ਕੰਨਾਂ ਊੜੇ ਔਂਕੜ ਭਾਉ, ਇਹ ਹੈਗਾ ਪ੍ਰੇਮ। ਜਿਨ੍ਹਾਂ ਦੇ ਮਨ ਵਿੱਚ ਡਰ ਹੈ ਉਨ੍ਹਾਂ ਦੇ ਮਨ ਵਿੱਚ ਪ੍ਰੇਮ ਹੈ, ਬਰਾ। ਹੁਣ ਕਈ ਲੋਕ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋਲ ਬਹਿ ਕੇ ਟਿਚਰਾ ਮਖੌਲ ਹਾਸੇ ਅਹੀਆਂ ਗੱਲਾਂ ਕਰਨੀਆਂ, ਤੁਸੀਂ ਵੀ ਗਿੱਝ ਜਾਂਦੇ ਹੋ ਨਾਲ ਹੀ ਸਾਰੇ ਜਾਣੇ। ਇਹ ਬੜੀ ਜਗ੍ਹਾ ਦੇਖਿਆ ਮੈਂ, ਕਲਕੱਤੇ ਕੋਈ ਕਥਾ ਕਰਦਾ ਸੀ, ਗਿਆਨਵਾਨ ਸੀ ਬੜਾ ਉਹ ਜਿਉਂ ਕਥਾ ਦੇ ਵਿੱਚ ਲੱਗਿਆ ਟਿਚਰਾਈਆਂ ਸੁਣਾਉਣ, ਲੋਕ ਹੱਸ ਹੱਸ ਦੂਰੇ ਹੋਏ ਜਾਣ। ਪਰ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਤਾਂ ਵੈਰਾਗ ਹੀ ਚਾਹੀਦਾ। ਜਿਨ੍ਹਾਂ ਬੰਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਡਰ ਹੈ ਨਾ, ਉਹ ਮਹਾਰਾਜ ਕੋਲ ਹੱਸਦੇ ਨਹੀਂ ਬਹੁਤਾ, ਭੈ ਸੰਯੁਕਤ ਰਹਿੰਦੇ ਨੇ, ਉਹ ਡਰਦੇ ਨੇ। ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਤਾ ਨਾ ਕਿ ਕੌਣ ਨੇ, ਉਹ ਬਿਲਕੁਲ ਸਾਵਧਾਨ ਰਹਿੰਦੇ ਨੇ ਕਿ ਮਹਾਰਾਜ ਤਾਂ ਤਿੰਨਾਂ ਲੋਕਾਂ ਦੇ ਮਾਲਕ ਨੇ, 84 ਦੇ ਗੇੜੇ ਸਿੱਟ ਤਾਂ ਫਿਰ ਆਪਾਂ ਕੀ ਕਰ ਲਾਂਗੇ। ਇਹੀ ਤਾਂ ਮਾਲਕ ਨੇ ਉਹ ਜਿਨ੍ਹਾਂ ਤੋਂ ਆਪਾਂ ਬਖਸ਼ਾਉਣਾ, ਤੇ ਇਹਨਾਂ ਦੇ ਸਾਹਮਣੇ ਜੇ ਆਪਾਂ ਹਾਸੇ ਮਖੌਲ ਕਰਦੇ ਰਹੀਏ, ਚੁਟਕਲੇ ਸੁਣਾਉਂਦੇ ਰਹੀਏ ਇੱਥੇ, ਜਾਂ ਸੰਗਤ ਨੂੰ ਐਵੇਂ ਗੁੰਮਰਾਹ ਕਰਦੇ ਰਹੀਏ, ਲੇਖਾ ਤਾਂ ਦੇਣਾ ਹੀ ਪੈਣਾ। ਦਸਵੇਂ ਪਾਤਸ਼ਾਹ ਦਾ ਪ੍ਰਸੰਗ ਅੱਜ ਆਵੇਗਾ, ਚਈਆ ਮਈਆ ਦੋ ਮਸੰਦ ਹੋਏ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਪੁੱਠਾ ਲਟਕਾ ਦਿਓ, ਕਿਉਂਕਿ ਉਹਨੇ ਕੱਪੜੇ ਦਾ ਥਾਂ ਲਗੋ ਲਿਆ ਸੀ। ਮਹਾਰਾਜ ਕਹਿੰਦੇ ਦਰਗਾਹ ਵਿੱਚ ਵੀ ਤਾਂ ਜਾ ਕੇ ਪੁੱਠਾ ਲਟਕੇਂਗਾ ਹੀ ਧਰਮ ਰਾਜੇ ਕੋਲੇ, ਉੱਥੇ ਮੇਰੀ ਬਦਨਾਮੀ ਕਰਾਏਗਾ, ਉਹ ਕਹੋ ਗੁਰੂ ਦਾ ਸਿੱਖ ਹੋ ਕੇ ਤੂੰ ਇਹੋ ਜਿਹੇ ਕੰਮ ਕਰਦਾ। ਮਹਾਰਾਜ ਕਹਿੰਦੇ ਜਿੰਨਾ ਕੁ ਦਰਗਾਹ ਚ ਪੁੱਠਾ ਲਟਕਣਾ, ਇੰਨਾ ਕੁ ਦਰਖਤ ਨਾਲ ਇਹਨੂੰ ਇੱਥੇ ਪੁੱਠਾ ਲਟਕਾ ਲੈਂਦੇ ਆਪਾਂ। ਫਿਰ ਮਹਾਰਾਜ ਨੇ ਰੱਸਾ ਪਾ ਕੇ ਉਹਦੇ ਪੈਰਾਂ ਚ ਪੁੱਠਾ ਲਟਕਵਾ ਤਾ ਉੱਥੇ। ਇਸ ਕਰਕੇ ਮਹਾਰਾਜ ਦੇ ਕੋਲੇ ਕੋਈ ਹਾਸੇ ਟਿੱਚਰ ਮਖੌਲ ਵਾਲੀ ਗੱਲ, ਅੱਜ ਕੱਲ੍ਹ ਤਾਂ ਗੁਰੂ ਗ੍ਰੰਥ ਸਾਹਿਬ ਦਾ ਕੋਈ ਭੈ ਮੰਨਦਾ ਹੀ ਨਹੀਂ ਨਾ ਹੈ। ਮਹਾਰਾਜ ਨੂੰ ਤਾਂ ਮਖੌਲ ਹੀ ਸਮਝਿਆ, ਜਿਵੇਂ ਮਹਾਰਾਜ ਨੇ ਲਿਖਿਆ ਆਪ ਹੀ ਲਿਖਤਾ ਲੋਕਨ ਰਾਮ ਖਿਲਾਉਣਾ ਜਾਣਨਾ ਆਪਣੇ ਬੜੀਆਂ